ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਕਟ ਬੈਠ ਮੁਖ ਕਮਲ ਬਿਲੋਕਾ ਸਦਾ ਪਰ ਫੁੱਲਿਅਤ ਕਬਹੋਂ ਨਾ ਛੋਕਾ ਭਈ ਦੀਨ ਮੁਖ ਬੋਲੀ ਬਾਣੀ ਸੁਨੋ ਪੁੱਤਰ ਤੁਮ ਗੁਣ ਗਨ ਖਾਨੀ ਨਿਕਟ ਬੈਠ ਮੁਖ ਕਮਲ ਬਿਲੋਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਸ਼ਾਮਾਂ ਦੇ ਵੇਲੇ ਦੌਰਾਨ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਅਰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਜੋ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਾਧ ਸੰਗਤ ਜੀ ਗੁਰੂ ਘਰ ਵਿਖੇ ਚੱਲ ਰਹੀ ਹੈ ਉਸ ਦਾ ਵਕਤ ਹੋਇਆ। ਜਿਵੇਂ ਆਪਾਂ ਪਿੱਛੇ ਲੜੀਵਾਰ ਪ੍ਰਸੰਗ ਸਰਵਣ ਕਰਦੇ ਆ ਰਹੇ ਹਾਂ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਲੱਗੇ ਹਨ। ਗੁਰਸਿੱਖਾਂ ਨੇ ਸੰਗਤਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਵਾਂਗ ਹੁਣ ਅਗਾਂਹ ਸਾਨੂੰ ਕਿਸ ਗੁਰੂ ਸਾਹਿਬਾਨ ਦੇ ਲੜ ਲਾ ਕੇ ਚੱਲੇ ਹੋ, ਕਿਰਪਾ ਕਰਕੇ ਸਾਨੂੰ ਸੰਗਤਾਂ ਨੂੰ ਲੜ ਫੜਾ ਕੇ ਜਾਵੋ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਜੋ ਸੋਹਣਾ ਆਸਣ ਸੀ ਉਹ ਤੋਂ ਥੱਲੇ ਉਤਰ ਕੇ ਕੱਪੜਾ ਵਛਾਇਆ, ਜਿੱਥੇ 5 ਪੈਸੇ ਅਤੇ ਨਾਰੀਅਲ ਮੰਗਵਾ ਕੇ ਸੋਨੇ ਦੇ ਥਾਲ ਵਿੱਚ ਰੱਖ ਕੇ ਗੁਰਸਿੱਖਾਂ ਨੇ ਮਹਾਰਾਜ ਸਾਹਿਬ ਜੀ ਦੇ ਅੱਗੇ ਲਿਆਂਦਾ। ਸਤਿਗੁਰਾਂ ਨੇ ਉਸ ਵੇਲੇ ਉਹਦੇ ਤੋਂ ਪੰਜ ਪੈਸੇ ਅਤੇ ਨਾਰੀਅਲ ਹੱਥ ਵਿੱਚ ਫੜ ਕੇ ਤਿੰਨ ਵਾਰ ਗੋਲਾਕਾਰ ਹੱਥ ਘੁਮਾਇਆ। ਸੋ ਸੱਚੇ ਪਾਤਸ਼ਾਹ ਜੀ ਨੇਤਰ ਮੂੰਦ ਕੇ ਧਿਆਨ ਧਾਰ ਕੇ ਆਪਣੇ ਦਾਦਾ ਜੀ ਦੇ ਥਾਂ ਜੋ ਹਨ, ਆਪ ਜੀ ਦੇ ਦਾਦਾ ਜੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਹਨ ਜੋ, ਸੋ ਬਕਾਲਾ ਨਗਰ ਵਿਖੇ ਭੋਰੇ ਦੇ ਵਿੱਚ ਬੰਦਗੀ ਵਿੱਚ ਲੀਨ ਹਨ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨਾਂ ਦਾ ਧਿਆਨ ਧਾਰ ਕੇ ਇਉਂ ਤਿੰਨ ਪ੍ਰਕਰਮਾ ਮਨੋ ਕੀਤੀਆਂ ਨੇ ਧਿਆਨ ਨਾਲ, ਅਤੇ ਉਹ ਭੇਟਾ ਅਰਪਣ ਕੀਤੀ ਗੁਰਿਆਈ। ਸੋ ਮਹਾਰਾਜ ਜੀ ਨੇ ਫਿਰ ਇਉਂ ਘੁਮਾ ਕੇ ਅਤੇ ਫਿਰ ਬਚਨ ਕੀਤਾ, ਥੱਲੇ ਥਾਲ ਵਿੱਚ ਰੱਖ ਕੇ ਪੰਜ ਪੈਸੇ ਅਤੇ ਨਾਰੀਅਲ, ਨੇਤਰ ਖੋਲ੍ਹ ਕੇ ਕਿ ਬਾਬਾ ਬਸਾ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਜੋ ਬਾਬਾ ਜੀ ਸਾਡੇ ਜਿਹੜੇ ਬਕਾਲੇ ਨਗਰ ਵਿੱਚ ਵੱਸ ਰਹੇ ਨੇ ਇਸ ਵੇਲੇ ਹਨ, ਉਹ ਗੁਰੂ ਬਣ ਗਏ ਹਨ, ਸਾਰੀ ਸੰਗਤ ਨੂੰ ਉਹ ਸੰਭਾਲ ਲੈਣਗੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਇਸ਼ਾਰਾ ਕੀਤਾ। ਸੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅਖੀਰਲੇ ਦਰਸ਼ਨ ਜਾਣ ਕੇ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਹੋਇਆ। ਰਾਤ ਦਾ ਦੂਜਾ ਪੈਰ ਲੱਗ ਗਿਆ। ਮਹਾਰਾਜ ਜੀ ਨੇ ਸਾਰਿਆਂ ਨੂੰ ਕਿਹਾ ਕਿ ਬਾਹਰ ਕੀਰਤਨ ਕਰੋ, ਸਿਮਰਨ ਕਰਨਾ ਸਾਰਿਆਂ ਨੇ ਜਦੋਂ ਅਸੀਂ ਸਰੀਰ ਛੱਡੀਏ। ਇਕੱਲੇ ਸਤਿਗੁਰੂ ਮਹਾਰਾਜ ਤੰਬੂ ਦੇ ਵਿੱਚ ਹਨ। ਦਿੱਲੀ ਦੇ ਬਾਰ ਬਾਰ ਯਮੁਨਾ ਦੇ ਕੋਲ ਇਹ ਸਥਾਨ ਹੈ ਸ਼੍ਰੀ ਬਾਲਾਸਰ ਸਾਹਿਬ, ਜਿੱਥੇ ਆਪ ਜੀ ਜੋਤੀ ਜੋਤ ਸਮਾਏ ਹਨ। ਔਰ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ, ਅੰਦਰ ਕੇਵਲ ਮਾਤਾ ਕ੍ਰਿਸ਼ਨ ਕੌਰ ਜੀ ਅਤੇ ਦਾਸ ਹਨ, ਇੱਕ ਦੋ ਸਿੱਖ ਸੇਵਾਦਾਰ। ਸੋ ਮਹਾਰਾਜ ਜੀ ਦੇ ਸਮਾਉਣ ਦੀ ਸਾਰੀ ਤਿਆਰੀ ਹੋ ਚੁੱਕੀ ਹੈ। ਇੱਥੋਂ ਤੱਕ ਆਪਾਂ ਪ੍ਰਸੰਗ ਸਰਵਣ ਕੀਤਾ। ਮਾਤਾ ਜੀ ਕੁਝ ਵੈਰਾਗ ਕਰ ਰਹੇ ਹਨ, ਸਤਿਗੁਰੂ ਦੇ ਨਾਲ ਬਚਨ ਕਰ ਰਹੇ ਹਨ। ਸੋ ਜਿਵੇਂ ਪ੍ਰਸੰਗ ਆ ਰਿਹਾ, ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਕੇ, ਲਿਵ ਸੁਰਤ ਨੂੰ ਸ਼ਬਦ ਨਾਲ ਜੋੜ ਕੇ, ਗੁਰੂ ਕੇ ਸਰਵਣ ਦਰਸ਼ਨ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਨਿਕਟ ਬੈਠ ਮੁੱਖ ਕਮਲ ਬਿਲੋਕਾ। ਮਾਤਾ ਜੀ ਨੇੜੇ ਬੈਠੇ ਹਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ, ਅਤੇ ਕੋਲ ਬੈਠ ਕੇ ਕਮਲ ਜੈਸਾ ਸੁੰਦਰ ਮੁੱਖ ਆ ਜਿਹੜਾ ਲਾਲ ਲਾਲ, ਉਹਨੂੰ ਵੇਖਣਾ ਕੀਤਾ ਹੈ। ਸਦਾ ਪ੍ਰਫੁੱਲਿਤ ਕਬਹੋ ਨਾ ਛੋਕਾ, ਜਿਹੜਾ ਸਦਾ ਹੀ ਖਿੜਿਆ ਰਹਿੰਦਾ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮੁੱਖ ਕਮਲ ਜੈਸੇ ਫੁੱਲ ਵਰਗਾ ਕਦੇ ਸ਼ੋਕ ਅਫਸੋਸ ਦੇ ਸਹਿਤ ਹੋਇਆ ਹੀ ਨਹੀਂ, ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ। ਭਈ ਦੀਨ ਮੁੱਖ ਬੋਲੀ ਬਾਣੀ, ਮਾਤਾ ਜੀ ਥੋੜ੍ਹੇ ਜਿਹੇ ਦੀਨ ਹੋਏ ਨੇ, ਸੋ ਚਿੰਤਾ ਦੇ ਸਹਿਤ ਹੋ ਕੇ ਮੁੱਖ ਤੋਂ ਕਹਿਣ ਲੱਗੇ ਨੇ। ਸੁਣੋ ਪੁੱਤਰ ਤੁਮ ਗੁਣ ਗਨ ਖਾਨੀ, ਇਹ ਪੁੱਤਰ ਜੀ ਸੁਣੋ, ਤੁਸੀਂ ਸਮੂਹ ਗੁਣਾਂ ਦੀ ਖਾਨ ਹੋ, ਬਹੁਤ ਜ਼ਿਆਦਾ ਵੱਡੇ ਮਹਾਨ ਸਤਿਕਾਰਯੋਗ ਹੋ। ਕਹੋ ਕਹਾਂ ਮੈਂ ਬਾਤ ਬਣਾਈ, ਮੈਂ ਤੁਹਾਡੇ ਅੱਗੇ ਕੀ ਗੱਲ ਬਣਾ ਕੇ ਸਿਆਣਪ ਨਾਲ ਕਹਿਣੀ ਕਰਾਂ। ਅੱਗੇ ਕਹੀ ਸੋ ਆਪ ਹਟਾਈ, ਜਿਹੜੀ ਪਹਿਲਾਂ ਅਸੀਂ ਤੁਹਾਨੂੰ ਕਹੀ ਸੀ ਉਹ ਤੁਸੀਂ ਹਟਾ ਦਿੱਤੀ, ਸਵੀਕਾਰ ਨਹੀਂ ਹੋਈ। ਗੁਰਤਾਦਕ ਦੈ ਬੇਕਾਰ, ਜੋ ਗੁਰਿਆਈ ਆਦਿਕ ਦੀ ਕਾਰ ਸੀ, ਜ਼ਰੂਰੀ ਸੀ, ਜੋ ਦੇਣ ਵਾਲੀ ਸੀ ਅਗਾਂ। ਕਰੀ ਸਰਬ ਹੀ ਭਲੇ ਸੁਧਾਰ, ਉਹ ਤੁਸੀਂ ਸਾਰੀ ਹੀ ਬਹੁਤ ਭਲੀ ਚੰਗੀ ਤਰ੍ਹਾਂ ਸੰਗਤਾਂ ਵਿੱਚ ਗੱਜ ਵਜਾ ਕੇ ਕਰਨਾ ਕੀਤੀ ਹੈ। ਸੋ ਅਗਾਂ ਜੋ ਬਾਬਾ ਸ਼ਬਦ ਕਹਿ ਕੇ ਬਕਾਲੇ ਵਿੱਚ ਪ੍ਰਗਟ ਕੀਤੀ ਹੈ। ਮੈਂ ਨਿਛ ਪੁੱਤਰ ਹੋਇ ਕਮ ਜੀਵਾਂ, ਮਾਤਾ ਜੀ ਕਹਿਣ ਲੱਗੇ ਕਿ ਮੈਂ ਤੁਹਾਡੇ ਤੋਂ ਬਿਨਾਂ, ਸੋ ਪੁੱਤਰ ਤੋਂ ਖਾਲੀ ਹੋ ਕੇ ਕਿਵੇਂ ਰਵਾਂਗੀ। ਤੁਮਹਿ ਬਿਲੋਕੇ ਆਨੰਦ ਥੀਵਾਂ, ਤੁਹਾਨੂੰ ਵੇਖ ਕੇ ਤਾਂ ਮੈਂ ਪ੍ਰਸੰਨ ਹੁੰਦੀ ਹਾਂ, ਮੇਰੇ ਕੋਲ ਤੇ ਤੁਸੀਂ ਹੀ ਬਾਕੀ ਸੀ। ਪਤ ਪਾਛੇ ਕੁਛ ਸ਼ੋਕ ਨਕੀਨ, ਮੈਂ ਜਦੋਂ ਦੇ ਮੇਰੇ ਪਤੀ ਦੇਵ ਸਤਿਗੁਰੂ ਗੁਰੂ ਹਰਰਾਏ ਸਾਹਿਬ ਤੁਹਾਡੇ ਪਿਤਾ ਜੀ ਇਹ ਸੰਸਾਰ ਤੋਂ ਚਲੇ ਗਏ ਸੀ, ਕੁਛ ਬਹੁਤਾ ਸੋਕ ਨਹੀਂ ਮੈਨੂੰ ਹੋਇਆ ਸੀ। ਹਰ ਕੀ ਪਿੱਖ ਗੁਰਤਾ ਤੁਮਲੀਨ, ਕਿਉਂ ਸੋਸ ਤਾਂ ਸੀ ਪਰ ਬਹੁਤਾ ਤਾਂ ਨਹੀਂ ਹੋਇਆ ਵੀ ਨਾਲ ਇਹ ਹੌਂਸਲਾ ਹੋ ਗਿਆ ਵੀ ਤੁਸੀਂ ਗੁਰਿਆਈ ਲੈ ਲਈ, ਤੁਹਾਨੂੰ ਮੇਰੇ ਪੁੱਤਰ ਨੂੰ ਗੁਰਿਆਈ ਪ੍ਰਾਪਤ ਹੋ ਗਈ, ਮੈਨੂੰ ਇਸ ਗੱਲ ਦਾ ਹੌਂਸਲਾ ਹੋ ਗਿਆ ਕਿ ਮੇਰੇ ਕੋਲ ਸਰਬ ਕਲਾ ਸਮਰੱਥ ਮੇਰਾ ਪੁੱਤਰ ਗੁਰੂ ਦੇ ਰੂਪ ਵਿੱਚ ਹੈ। ਆਪ ਕਰੋ ਪਰਲੋਕ ਪਿਆਨਾ, ਹੁਣ ਆਪ ਜੀ ਵੀ ਪਰਲੋਕ ਪਿਆਨਾ ਕਰ ਰਹੇ ਹੋ ਛਿਨ ਪਲ ਦੇ ਵਿੱਚ ਹੀ। ਮੈਂ ਝੂਰਤ ਕਰ ਸ਼ੋਕ ਮਹਾਨਾ, ਅਤੇ ਮੈਂ ਬਹੁਤ ਜ਼ਿਆਦਾ ਸ਼ੋਕ ਕਰਕੇ ਝੂਰਦੀ ਰਹਿ ਜਾਵਾਂਗੀ, ਮੈਂ ਤਾਂ ਇਹ ਸਾਹਿਬਜ਼ਾਦਾ ਜੀ ਹੁਣ ਇਕੱਲੀ ਰਹਿ ਜਾਵਾਂਗੀ। ਵੱਡੇ ਭਾਗ ਸਤਿਗੁਰ ਘਰ ਆਈ, ਆ ਮੇਰੇ ਬਹੁਤ ਵੱਡੇ ਭਾਗ ਨੇ ਕਿ ਮੈਂ ਸਤਿਗੁਰੂ ਦੇ ਘਰ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਤੁਹਾਡੇ ਪਿਤਾ ਸੱਤਵੇਂ ਗੁਰੂ ਦੇ ਨਾਲ ਮੇਰਾ ਸੰਯੋਗ ਬਣ ਗਿਆ ਅਤੇ ਗੁਰੂ ਘਰ ਵਿੱਚ ਇਉਂ ਆ ਗਈ। ਤੁਮ ਜਨਮੇ ਅਤ ਭਈ ਵਧਾਈ, ਉਦੋਂ ਵੱਡੇ ਭਾਗ ਹੋਰ ਵੀ ਵੱਧ ਗਈ ਮੈਂ ਕਿ ਤੁਹਾਡਾ ਜਨਮ ਹੋਇਆ ਮੇਰੀ ਕੁੱਖ ਇਸ ਗੁਰੂ ਘਰ ਵਿਖੇ। ਅਬ ਡੂਬੋ ਦੁੱਖ ਸਿੰਧ ਮਜਾਰੇ, ਮਾਤਾ ਜੀ ਕਹਿਣ ਲੱਗੇ ਹੁਣ ਜਿੱਥੇ ਇੰਨੀ ਖੁਸ਼ੀ ਹੋਵੇ, ਇੰਨਾ ਆਨੰਦ ਹੋਵੇ, ਸਾਸ ਹੋਈ ਜਾਂਦਾ ਨਾ ਫਿਰੇ। ਸੋ ਕਹਿਣ ਲੱਗੀ ਹੁਣ ਮੈਂ ਦੁੱਖ ਦੇ ਸਮੁੰਦਰ ਵਿੱਚ ਡੁੱਬ ਜਾਵਾਂਗੀ ਜਦੋਂ ਇਹ ਸਾਰੀਆਂ ਖੁਸ਼ੀਆਂ ਮੇਰੀਆਂ ਤੁਸੀਂ ਵੀ ਚਲੇ ਗਏ। ਕੋ ਕੇਵਟ ਹੋਏ ਪਾਰ ਉਤਾਰੇ, ਸੋ ਕੌਣ ਮਲਾਹ ਹੋਵੇਗਾ ਜਿਹੜਾ ਮੈਨੂੰ ਡੁੱਬਦੇ ਹੋਏ ਸਮੁੰਦਰ ਵਿੱਚੋਂ ਪਾਰ ਲਾ ਦੇਵੇਗਾ ਚੱਪੂ ਲਾ ਕੇ, ਹੁਣ ਮੈਨੂੰ ਕਿਹਦਾ ਆਸਰਾ ਹੋਵੇਗਾ। ਤੁਮ ਬਿਨ ਦੇਖੇ ਜਿਉਂ ਨਾ ਕੈਸੇ, ਤੁਹਾਡੇ ਬਿਨਾਂ ਵੇਖੇ ਤੋਂ ਮੈਂ ਕਿਸੇ ਤਰ੍ਹਾਂ ਵੀ ਨਹੀਂ ਜੀਵਾਂਗੀ, ਮੇਰਾ ਰਹਿਣਾ ਮੁਸ਼ਕਲ ਹੋ ਜਾਵੇਗਾ। ਜਲ 'ਤੇ ਵਿਛੜੀ ਮੱਛਰੀ ਜੈਸੇ, ਜਿਵੇਂ ਮਛਲੀ ਜਲ ਤੋਂ ਵਿਛੜੀ ਹੁੰਦੀ, ਵਿਛੜ ਕੇ ਤੜਫਦੀ ਹੈ ਨਾ, ਇਉਂ ਮੈਨੂੰ ਵੀ ਇਹ ਵਿਯੋਗ ਦਾ ਦੁੱਖ ਮਹਿਸੂਸ ਹੋਵੇਗਾ। ਇਤਿਹਾਦਕ ਮਾਤਾ ਬਚ ਕਹੇ, ਇਤਿਹਾਦਕ ਮਾਤਾ ਜੀ ਨੇ ਜਦੋਂ ਬਚਨ ਸਾਧ ਸੰਗ ਜੀ ਬੈਰਾਗ ਵਾਲੇ ਉਸ ਵੇਲੇ ਮਹਾਰਾਜ ਜੀ ਦੇ ਚਲਾਣੇ ਸਮੇਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਹੇ ਹਨ, ਜਿਸ ਕੇ ਸੁਨਤ ਦਾਸ ਦੁੱਖ ਲਹੇ, ਜਿਨ੍ਹਾਂ ਨੂੰ ਸੁਣ ਕੇ ਜਿਹੜੇ ਕੋਲੇ ਸੇਵਕ ਨੇ ਉਹਨਾਂ ਨੇ ਵੀ ਬੜਾ ਬੈਰਾਗ ਕੀਤਾ, ਦੁੱਖ ਮਹਿਸੂਸ ਹੋਇਆ ਉਹਨਾਂ ਨੂੰ ਵੀ। ਸ਼੍ਰੀ ਹਰਿਕ੍ਰਿਸ਼ਨ ਬਿਲੋਕ ਦੁਖਾਰੀ, ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਵੇਖਿਆ ਕਿ ਮਾਤਾ ਜੀ ਵਿਚਾਰੇ ਬਹੁਤ ਵਾਕਿਆ ਵਿਛੋੜੇ ਦਾ ਦੁੱਖ ਇਹਨਾਂ ਵਾਸਤੇ ਹੁਣ, ਸੋ ਦੁਖੀ ਹੋ ਰਹੇ ਨਾ, ਇਸ ਕਰਕੇ ਬਹੁ ਪ੍ਰਕਾਰ ਕਰ ਧੀਰ ਉਚਾਰੀ। ਸਤਿਗੁਰੂ ਜੀ ਨੇ ਉਸ ਵੇਲੇ ਬਹੁਤ ਤਰੀਕਿਆਂ ਨਾਲ ਧੀਰਜ ਦੇ ਕੇ ਕਹਿਣਾ ਕੀਤਾ ਹੈ ਮਾਤਾ ਜੀ ਨੂੰ, ਤਨ ਜਾਨੋ ਸਭ ਬਿਨ ਸੁਨਹਾਰੇ, ਮਾਤਾ ਜੀ ਇਹ ਜਿੰਨੇ ਸਰੀਰ ਨੇ ਇਹ ਸਾਰੇ ਸਮਝ ਲਓ ਵੀ ਇਹ ਤਾਂ ਨਾਸਵੰਤ ਨੇ, ਇੱਕ ਦਿਨ ਇਹਨਾਂ ਦਾ ਵਿਛੋੜਾ ਪੈਣਾ ਹੀ ਹੁੰਦਾ ਹੈ। ਇਸ 'ਤੇ ਕਿਉਂ ਅਤਿਸ਼ੈ ਦੁੱਖ ਧਾਰੇ, ਸਰੀਰ ਦੇ ਵਿਛੋੜੇ ਨਾਲ ਕਿਉਂ ਤੁਸਾਂ ਨੇ ਇੰਨਾ ਦੁੱਖ ਜਿਹੜਾ ਉਹ ਲਿਆ ਹੈ, ਇਹ ਨਹੀਂ ਚਾਹੀਦਾ ਹੈ। ਰਹੀ ਕਿਤਕ ਬਾਕੀ ਬੈ ਤੇਰੀ, ਸਤਿਗੁਰੂ ਜੀ ਨੇ ਬਚਨ ਕੀਤਾ ਉਸ ਵੇਲੇ ਮਾਤਾ ਜੀ ਕਿੰਨੀ ਕੁ ਭਾਵ ਥੋੜ੍ਹੀ ਕਿ ਤੁਹਾਡੀ ਵੀ ਉਮਰ ਜਿਹੜੀ ਬਾਕੀ ਰਹਿ ਗਈ ਹੈ ਸਰੀਰ ਕਰਕੇ। ਤਨ ਤਜ ਪਹੁੰਚਾ ਸੁੱਖ ਬਹੁ ਹੇਰੀ, ਇਹ ਤਨ ਨੂੰ ਛੱਡ ਕੇ ਤੁਸੀਂ ਵੀ ਸੋ ਪਰਲੋਕ ਵਿੱਚ ਸੱਚਖੰਡ ਵਿਖੇ ਪਹੁੰਚ ਜਾਵੋਗੇ, ਉੱਥੇ ਬਹੁਤਾ ਵੱਡਾ ਇੱਕ ਰਸ ਰਹਿਣ ਵਾਲਾ ਸੁੱਖ ਜਿਹੜਾ ਹੈ ਉਹ ਲੈ ਲਵੋਂਗੇ। ਜਨਮ ਮਰਨ ਦੁੱਖ ਲੇਸ਼ ਨ ਜਹਾਂ, ਜਿੱਥੇ ਜੰਮਣ ਮਰਨ ਦਾ ਥੋੜ੍ਹਾ ਜਿੰਨਾ ਵੀ ਦੁੱਖ ਨਹੀਂ ਹੈ, ਆਨੰਦ ਹੀ ਆਨੰਦ ਹੈ। ਮਮ ਪਿਤ ਨਿਕਟ ਪਹੁੰਚਾ ਹੈ ਤਹਾਂ। ਉੱਥੇ ਸਾਡੇ ਪਿਤਾ ਜੀ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਕੋਲ ਸੱਚਖੰਡ ਵਿਖੇ ਤੁਸੀਂ ਪਹੁੰਚ ਜਾਵੋਗੇ। ਇਮ ਕਹਿ ਮਾਇਆ ਮੋਹ ਮਿਟਾਇਓ। ਇਸ ਤਰ੍ਹਾਂ ਬਚਨ ਵੀ ਕੀਤੇ ਮਹਾਰਾਜ ਜੀ ਨੇ ਅਤੇ ਨਾਲ ਹੀ ਮਿਹਰ ਦੀ ਨਿਗਾਹ ਜਿਹੜੀ ਸੀ ਉਹ ਕਰ ਦਿੱਤੀ। ਮਾਤਾ ਜੀ ਦੇ ਅੰਦਰ ਜਿੰਨਾ ਮੋਹ ਦਾ ਸਰੀਰ ਦਾ ਝੂਠਾ ਮੋਹ ਜਿਹੜਾ ਸਰੀਰ ਆਉਂਦਾ ਹੈ ਇਹ ਕਨਾਤ ਬਣੀ ਹੋਈ ਸਾਰਾ ਪਰਦਾ ਚੱਕ ਦਿੱਤਾ ਹੈ। ਜਨਨੀ ਮਨ ਮਹਿ ਗਿਆਨ ਪਾਇਓ। ਅਤੇ ਮਾਤਾ ਜੀ ਦੇ ਮਨ ਵਿੱਚ ਗਿਆਨ ਇੱਕ ਰਸ ਬ੍ਰਹਮ ਗਿਆਨ ਉਹ ਪ੍ਰਗਟ ਕਰ ਦਿੱਤਾ ਹੈ ਮਿਹਰ ਦੀ ਨਿਗਾਹ ਨਾਲ। ਭਈ ਮਗਨ ਕੁਛ ਆਏ ਨੰਬਾਨੀ। ਹੁਣ ਜਦੋਂ ਕਪਾਟ ਖੁੱਲ੍ਹੇ ਨੇ ਇੱਕ ਵਾਰ ਮਾਤਾ ਜੀ ਮਗਨ ਹੋ ਗਏ ਉਸ ਬ੍ਰਹਮਾਨੰਦ ਰਸ ਵਿੱਚ, ਹੁਣ ਕੁਝ ਬੋਲ ਜਿਹੜਾ ਹੈ ਉਹ ਆ ਨਹੀਂ ਰਿਹਾ ਹੈ, ਚੁੱਪ ਹੋ ਗਏ ਹਨ। ਲੱਖ ਸੁੱਤ ਮਹਿਮਾ ਮਹਾਂ ਮਹਾਨੀ। ਹੁਣ ਜਾਣ ਲਈ ਅਸਲ ਵਿੱਚ ਗੁਰੂ ਦੀ ਮਹਿਮਾ ਸਾਹਿਬਜ਼ਾਦਾ ਜੀ ਕਿ ਕਿੱਡੀ ਵੱਡੀ ਇਹਨਾਂ ਦੀ ਮਹਿਮਾ ਹੈ ਅਤੇ ਆਪ ਰੱਬ ਨੇ ਇੰਨਾ ਆਨੰਦ ਐਸੀ ਅਵਸਥਾ। ਹੁਣ ਜਾਣ ਲਈ ਹੈ ਵੀ ਇਹ ਤਾਂ ਬਹੁਤ ਵੱਡਿਆਂ ਤੋਂ ਵੱਡੇ ਨੇ, ਹੁਣ ਤੱਕ ਤਾਂ ਮੈਂ ਪੁੱਤਰ ਹੀ ਸਮਝਦੀ ਰਹੀ। ਅਰਧ ਰਾਤ ਉੱਪਰ ਇੱਕ ਘਰੀ। ਇਉਂ ਬਖਸ਼ਿਸ਼ ਕਰਕੇ ਮਹਾਰਾਜ ਜੀ ਸੋ ਸਤਿਗੁਰੂ ਨੇ, ਕਿਉਂਕਿ ਜਿੰਨਾ ਚਿਰ ਸਾਧ ਸੰਗਤ ਜੀ ਸੋ ਇਹ ਅਵਸਥਾ ਨਹੀਂ ਬ੍ਰਹਮ ਗਿਆਨ ਨਹੀਂ ਉਹਨਾਂ ਚਿਰ ਤਾਂ ਦੁੱਖ ਹੀ ਦੁੱਖ ਹੈ। ਭਾਵੇਂ ਕੋਈ ਕੰਗਾਲ ਹੈ ਅਤੇ ਭਾਵੇਂ ਰਾਜਾ ਹੈ, ਦੁਨੀਆਂ ਦਾ ਪਾਤਸ਼ਾਹ ਹੈ, ਜਿੰਨਾ ਚਿਰ ਅਗਿਆਨ ਦਾ ਹਨੇਰਾ ਅੰਦਰ ਛਾਇਆ ਹੋਇਆ ਹੈ ਉਹਨਾਂ ਚਿਰ ਹਰ ਖੁਸ਼ੋਗ ਖੁਸ਼ੀ ਗਮੀ ਦੁੱਖ ਸੁੱਖ ਸੋ ਰਾਗ ਦੁਐਸ਼ ਇਹ ਬਣੇ ਰਹਿੰਦੇ ਭਾਵੇਂ ਕਿੱਡਾ ਕੋਈ। ਭਗਤ ਕਬੀਰ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ, ਅੰਧਕਾਰ ਸੁੱਖ ਕਬ ਹੈ ਨਾ ਸੋਈ ਹੈ, ਰਾਜਾ ਰੰਕ ਦੋਊ ਮਿਲ ਰੋਈ ਹੈ। ਅੰਧਕਾਰ ਆ ਜਿਸ ਹਿਰਦੇ ਵਿੱਚ ਜਿੰਨਾ ਚਿਰ ਕਦੇ ਵੀ ਸੁੱਖ ਨਹੀਂ ਮਿਲ, ਭਾਵੇਂ ਕੋਈ ਕੰਗਾਲ ਆ ਜਾਂ ਰਾਜਾ ਦੋਵੇਂ ਰੋਂਦੇ ਨੇ, ਦੋਨੇ ਦੁਖੀ ਹੁੰਦੇ ਰਹਿੰਦੇ ਹਨ। ਸੋ ਇਹ ਗਿਆਨ ਦੀ ਅਵਸਥਾ ਹੀ ਹੈ ਜਿੱਥੇ ਸੁੱਖ ਹੀ ਸੁੱਖ, ਮਹਾਰਾਜ ਜੀ ਨੇ ਉਹ ਪ੍ਰਗਟ ਕਰ ਦਿੱਤਾ ਹੈ ਅਤੇ ਮਾਤਾ ਜੀ ਨਿਹਾਲ ਹੋ ਗਏ ਹਨ। ਇਉਂ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਰੀਰਕ ਉਮਰ ਵੀ ਹੁਣ ਥੋੜ੍ਹੀ ਰਹਿ ਗਈ ਹੈ ਉਹਦੇ ਬਾਰੇ ਵੀ ਕਹਿ ਦਿੱਤਾ ਹੈ। ਅਤੇ ਅਰਧ ਰਾਤ ਉੱਪਰ ਇੱਕ ਘੜੀ, ਅੱਧੀ ਰਾਤ ਜਦੋਂ ਲੰਘ ਗਈ ਅਤੇ ਉੱਪਰ ਇੱਕ ਘੜੀ 24 ਕੁ ਮਿੰਟ ਦਾ ਸਮਾਂ ਜਦੋਂ ਬਤੀਤ ਹੋਇਆ ਹੈ। ਚੜ੍ਹਨ ਹੇਤ ਗੁਰ ਤਿਆਰੀ ਕਰੀ। ਮਹਾਰਾਜ ਜੀ ਨੇ ਚੜ੍ਹਾਈ ਕਰਨ ਵਾਸਤੇ ਸਮਾਉਣ ਵਾਸਤੇ ਹੁਣ ਤਿਆਰੀ ਜਿਹੜੀ ਉਹ ਕਰ ਲਈ ਹੈ। ਕਿਤਕ ਦਾਸ ਢਿੱਗ ਮਾਤ ਨਿਹਾਰ ਹੈ। ਕਿੰਨੇ ਕੁ ਦਾਸ ਕੋਲੇ ਨੇ ਸਿੱਖ ਦੋ ਚਾਰ ਅੰਦਰ ਤੰਬੂ ਦੇ ਵਿੱਚ ਅਤੇ ਮਾਤਾ ਜੀ ਵੀ ਵੇਖ ਰਹੇ ਹਨ। ਹੁਣ ਇੱਕ ਰਸ ਮਹਾਰਾਜ ਜੀ ਦੇ ਵੱਲ ਸਾਰਿਆਂ ਦਾ ਧਿਆਨ ਹੈ। ਤੂਸ਼ਣ ਹੋਏ ਸਥਿਰਤਾ ਧਾਰ ਹੈ। ਚੁੱਪ ਹੋ ਕਰਕੇ ਸਾਰੇ ਬੈਠੇ ਹਨ, ਸਾਰੇ ਮਹਾਰਾਜ ਜੀ ਵੱਲ ਤੱਕ ਰਹੇ ਨੇ। ਬੋਲਤ ਕੋਮਲ ਬਾਕ ਸੁਹਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਚਨ ਕਰ ਰਹੇ ਨੇ ਹੌਲੀ ਹੌਲੀ, ਕੋਮਲ ਬਚਨ ਸੋਭਨੀਕ। ਸ਼੍ਰੀ ਮੁਖ ਪਰ ਕਰ ਸੋ ਪਟ ਪਾਏ। ਸਿੱਖਾਂ ਨਾਲ ਬਚਨ ਕਰਦਿਆਂ ਕਰਦਿਆਂ ਲੰਮੇ ਪੈ ਕੇ ਆਸਨ 'ਤੇ ਜਿਹੜਾ ਥੱਲੇ ਬਣਾਇਆ ਚਿੱਟਾ ਵਸਤਰ ਚਰਨਾਂ ਤੋਂ ਲੈ ਕੇ ਸਿਰ ਤੱਕ ਇੱਕੋ ਦਮ ਓੜ ਲਿਆ ਹੈ। ਲਿਓ ਸ਼ਾਦ ਸ਼ਨਕ ਮਹਿ ਪਿਆਨੇ। ਸਾਰਾ ਸਰੀਰ ਜਦੋਂ ਢੱਕ ਲਿਆ ਅਤੇ ਉਸੇ ਵੇਲੇ ਮਹਾਰਾਜ ਇੱਕ ਛਿਨ ਦੇ ਵਿੱਚ ਹੀ ਸੱਚਖੰਡ ਪਿਆਨਾ ਕਰ ਗਏ। ਸ਼੍ਰੀ ਹਰਿਕ੍ਰਿਸ਼ਨ ਸੋ ਕ੍ਰਿਸ਼ਨ ਸਮਾਨੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲੇ ਅਵਤਾਰਾਂ ਵਾਂਗ ਬ੍ਰਹਮਾਦਿਕ ਨਾਰਦ ਮੁਨ ਸਾਥ। ਸੋ ਜਿਹੜੇ ਅਵਤਾਰ ਹੁੰਦੇ ਨੇ ਇਹਨਾਂ ਨੂੰ ਕੋਈ ਸਾਧ ਸੰਗਤ ਜੀ ਸਮਾਂ ਨਹੀਂ ਲੱਗਦਾ, ਸਰੀਰ ਛੁੱਟਣ ਲੱਗੇ ਆ ਜਿਵੇਂ ਸੌਖਿਆਂ ਹੀ ਹਾਥੀ ਮਾਲਾ ਲਾ ਦਿੰਦਾ ਹੈ। ਸੋ ਇਸ ਤਰ੍ਹਾਂ ਸਰੀਰ ਨੂੰ ਛੱਡ ਜਾਂਦੇ ਨੇ ਆਪਣੀ ਇੱਛਾ ਮੁਤਾਬਕ, ਇਉਂ ਹੀ ਮਹਾਰਾਜ ਜੀ ਨੇ ਸਰੀਰ ਜਿਹੜਾ ਤਿਆਗਿਆ ਹੈ ਜਿਵੇਂ ਅਵਤਾਰੀ ਪੁਰਸ਼ ਮਹਾਂਪੁਰਸ਼ ਛੱਡਦੇ ਹਨ। ਬ੍ਰਹਮਾਦਿਕ ਨਾਰਦ ਮੁਨ ਸਾਥ ਉਸ ਵੇਲੇ ਆਕਾਸ਼ਾਂ ਦੇ ਜਿਹੜੇ ਦੇਵਤੇ ਨੇ ਗੁਪਤਪੁਰੀਆਂ ਦੇ, ਗੁਪਤ ਸ੍ਰਿਸ਼ਟੀ ਹੈ ਜਿਹੜੀ ਪਰਮਾਤਮਾ ਦੀ ਸਾਜੀ ਹੋਈ, ਉਹ ਬ੍ਰਹਮ ਆਦਿਕ, ਨਾਰਦ ਮੁਨੀ ਆਦਿਕ, ਜਿੰਨੇ ਨਾਰਦ ਮੁਨੀ ਨੂੰ ਨਾਲ ਲੈ ਕੇ ਸਕਲ ਦੇਵ ਜੁੱਤ ਦੇ ਮਨਨਾਥ, ਸਾਰੇ ਸਵਰਗਾਂ ਦੇ ਦੇਵਤਿਆਂ ਦੇ ਸਮੇਤ ਇੰਦਰ ਦੇਵਤਾ ਜੋ ਰਾਜਾ ਹੈ, ਗੁਰ ਆਗਮਨ ਜਾਣ ਸਭ ਆਏ। ਮਹਾਰਾਜ ਜੀ ਦਾ ਉਹਨਾਂ ਵੱਲ ਨੂੰ ਜਾਣਾ ਜਾਣ ਕੇ ਸਾਰੇ ਅਗਲ ਆਂਗਲ ਵਾਢੀ ਹੋ ਕੇ ਆਏ ਨੇ, ਸੱਚੇ ਪਾਤਸ਼ਾਹ ਜੀ ਨੂੰ ਸਤਿਕਾਰ ਨਾਲ ਲੈਣ ਵਾਸਤੇ ਪਹੁੰਚੇ ਨੇ। ਬਾਦਤ ਦੁੰਦਬ ਆਦਿ ਬਜਾਏ, ਜਿਹੜੇ ਸੋਹਣੇ ਨਗਾਰੇ ਆਦਿਕ ਉਹਨਾਂ ਨੇ ਆਉਂਦਿਆਂ ਇਹ ਥਾਂ 'ਤੇ ਬਜਾਏ ਹਨ, ਆਵਾਜ ਆਈ ਹੈ। ਪੁਸ਼ਪਨ ਮਾਲ ਵਿਸਾਲ ਆਨੰਦਤ, ਫੁੱਲਾਂ ਦੀਆਂ ਸੁੰਦਰ ਮਾਲਾ ਜਿਹੜੀਆਂ ਨੇ ਨਾ, ਉਹ ਬਹੁਤ ਜ਼ਿਆਦਾ ਪਾ ਰਹੇ ਨੇ, ਬੜਾ ਆਨੰਦ ਦੇ ਸਮੇਤ ਹੋ ਰਹੇ ਹਨ। ਧੂਪ ਤੁਖਾਵਤ ਗੁਰ ਕੋ ਬੰਦਤ, ਧੂਪ ਤੁਖਾਉਂਦੇ ਹੋਏ ਸੁਗੰਧੀ ਵਾਲੇ ਪਦਾਰਥ ਛਿੜਕ ਰਹੇ ਨੇ ਅਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮੱਥਾ ਟੇਕ ਰਹੇ ਨੇ। ਅਨੇਕ ਪ੍ਰਕਾਰਨ ਕੇ ਉਤਸਾਹੂ, ਅਨੇਕਾਂ ਤਰੀਕਿਆਂ ਦੇ ਜੋ ਉਤਸ਼ਾਹ ਨੇ ਉਹ ਦੇਵਤਿਆਂ ਨੇ ਆਪਣੇ ਵੱਲੋਂ ਉੱਥੇ ਕੀਤਾ ਹੈ। ਰਚੈ ਦੇਵ ਮਿਲੇ ਆਪਸ ਮਾਹੂ, ਆਪਸ ਵਿੱਚ ਮਿਲ ਕੇ ਦੇਵਤੇ ਉਤਸ਼ਾਹ ਜਿਹੜਾ ਰਚ ਰਹੇ ਨੇ, ਬਣਾ ਰਹੇ ਹਨ। ਚੜ੍ਹ ਬਿਬਾਨ ਪਰ ਗੁਰੂ ਪਿਆਨੇ, ਸਤਿਗੁਰੂ ਮਹਾਰਾਜ ਜੀ ਬਿਬਾਨ 'ਤੇ ਚੜ੍ਹ ਕੇ, ਜਿਹੜਾ ਸੁੰਦਰ ਬਿਬਾਨ ਦੇਵਤੇ ਲਿਆਏ ਨੇ, ਸਤਿਗੁਰੂ ਜੀ ਉੱਤੇ ਚੜ੍ਹ ਕੇ ਪਿਆਨਾ ਕੀਤਾ ਹੈ। ਮਣੀਅਨ ਮੁਕਤਾ ਗਨ ਲਰਕਾਨੇ, ਜਿਹਦੇ ਨਾਲ ਚਿੱਟੇ ਮੋਤੀਆਂ ਮਣੀਆਂ ਦੀਆਂ ਸੋ ਲੜੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਲਟਕ ਰਹੀਆਂ ਚਾਰ ਛਪੇਰੇ, ਐਸਾ ਸੁੰਦਰ ਬਿਬਾਨ ਸੋ ਉਹ ਲੈ ਕੇ ਆਏ ਨੇ ਦੇਵਤੇ, ਉਹਦੇ ਵਿੱਚ ਸਤਿਗੁਰੂ ਜੀ ਸਵਾਰ ਹੋ ਕੇ ਅਤੇ ਮਹਾਰਾਜ ਸਾਹਿਬ ਜੀ ਸੋ ਆਕਾਸ਼ ਵੱਲ ਨੂੰ ਚਲੇ ਗਏ ਨੇ। ਦੇਵ ਬਧੂ ਨਾਚਤ ਗਵਾਈ, ਅੱਗੇ ਬਿਬਾਨ ਦੇ ਪੱਛਰਾਂ ਜਿਹੜੀਆਂ ਨੇ ਉਹ ਖੁਸ਼ੀ ਮਨਾਉਂਦੀਆਂ ਜਾ ਰਹੀਆਂ ਹਨ। ਚਲੇ ਜਾਤ ਹੈ ਅਨਕ ਵਧਾਈ, ਇਉਂ ਮਹਾਰਾਜ ਜੀ ਸੱਚਖੰਡ ਨੂੰ ਆਪਣੀ ਪੁਰੀ ਨੂੰ ਜਾ ਰਹੇ ਨੇ। ਅਨੇਕਾਂ ਤਰੀਕਿਆਂ ਨਾਲ ਦੇਵਤਿਆਂ ਦੇ ਵਿੱਚ ਵਧਾਈਆਂ ਹੋ ਰਹੀਆਂ ਨੇ। ਕਿੰਨਰ ਗੰਧਰਵ ਮਿਲ ਸਮਦਾਇਆ, ਕਿੰਨਰ ਜਿਹੜੇ ਦੇਵਤਿਆਂ ਦੇ ਸਾਧ ਸੰਗਤ ਜੀ ਜੋੜੀ ਵਜਾਉਣ ਵਾਲੇ ਨੇ, ਗੰਧਰਵ ਕੀਰਤਨ ਕਰਨ ਵਾਲੇ ਰਾਗੀ ਹਨ, ਉਹ ਵੀ ਸਾਰੇ ਇਕੱਠੇ ਹੋ ਕੇ ਸਭ ਹਨ ਮਹਿ ਆਨੰਦ ਵੱਡ ਛਾਇਆ, ਸਾਰਿਆਂ ਦੇ ਵਿੱਚ ਬਹੁਤ ਵੱਡਾ ਆਨੰਦ ਹੋ ਗਿਆ। ਸਾਰਿਆਂ ਨੇ ਰਾਗ ਰਾਗਨੀ ਮੰਗਲ ਗਾਇਆ, ਰਾਗ ਰਾਗਨੀ ਮੰਗਲ ਇਹਨਾਂ ਨੇ ਖੁਸ਼ੀਆਂ ਗਾਉਣਾ ਕੀਤੀਆਂ, ਜਸ ਗਾਇਆ ਸਤਿਗੁਰੂ ਜੀ ਦਾ। ਪਹੁੰਚੇ ਪ੍ਰਭ ਬੈਕੁੰਠ ਸਥਾਨ, ਸਤਿਗੁਰੂ ਮਹਾਰਾਜ ਜੀ ਬੈਕੁੰਠ ਵਿੱਚ ਸੱਚਖੰਡ ਵਿੱਚ ਪਹੁੰਚ ਗਏ ਨੇ। ਅਤ ਆਨੰਦ ਮਹਿ ਗੁਰ ਭਗਵਾਨ, ਭਗਵਾਨ ਸਰੂਪ ਸਤਿਗੁਰੂ ਮਹਾਰਾਜ ਜੀ ਬਹੁਤ ਆਨੰਦ ਵਿੱਚ ਹੁੰਦੇ ਹੋਏ। ਸੁਰ ਸਭ ਨਿਜ ਨਿਜ ਥਾਨ ਸਿਧਾਏ, ਜਿੰਨੇ ਦੇਵਤੇ ਸੀ ਉਹ ਆਪੋ ਆਪਣੀਆਂ ਪੁਰੀਆਂ ਵਿੱਚ, ਬ੍ਰਹਮਾ ਬ੍ਰਹਮਪੁਰੀ ਵਿੱਚ, ਇੰਦਰ ਇੰਦਰਪੁਰੀ ਤੱਕ, ਸ਼ਿਵ ਸ਼ਿਵਪੁਰੀ ਤੱਕ, ਜਿੱਥੋਂ ਤੱਕ ਇਹਨਾਂ ਦਾ ਮੰਜ਼ਿਲ ਸੀ ਉੱਥੋਂ ਤੱਕ ਮਹਾਰਾਜ ਦੇ ਨਾਲ ਗਏ ਨੇ। ਅਰੇ ਆਪੋ ਆਪਣੀਆਂ ਪੁਰੀਆਂ ਵਿੱਚ ਫਿਰ ਵਾਪਸ ਚਲੇ ਗਏ। ਕੀਰਤ ਕਰਤ ਗੁਰਨ ਕੀ ਜਾਏ, ਵਾਪਸ ਮੁੜਦੇ ਹੋਏ ਵੀ ਕਵੀ ਜੀ ਲਿਖ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਹਿੰਦੇ ਜਾ ਰਹੇ ਨੇ। ਸਾਰੇ ਦੇਵਤੇ ਆਪਸ ਵਿੱਚ, ਜਬ ਤਨ ਤਿਆਗਿਓ ਜਨ ਨੀ ਜਾਨਾ, ਇਹ ਗੁਪਤ ਪੈਰਾ ਜਿਹੜਾ ਹੈ ਇਹ ਕਵੀ ਜੀ ਨੇ ਫੋਟੋ ਖਿੱਚੀ ਹੈ। ਸੋ ਇਸ ਤਰੀਕੇ ਨਾਲ ਜਿਹੜੀਆਂ ਤਤ ਬੇਤੇ ਮਹਾਂਪੁਰਸ਼ ਕਮਾਈ ਵਾਲੇ ਗੁਰਸਿੱਖ ਜਦੋਂ ਚੜ੍ਹਦੇ ਹਨ, ਉਦੋਂ ਵੀ ਕਈਆਂ ਨੂੰ ਜਿਹੜੀਆਂ ਅਭਿਆਸੀ ਰੂਹਾਂ ਹੁੰਦੀਆਂ ਨੇ ਸਾਧ ਸੰਗ, ਕਈਆਂ ਨੂੰ ਇਹ ਝਲਕਾਰਾ ਦਿਸ ਵੀ ਜਾਂਦਾ ਹੈ, ਪਰ ਜਿਹੜੇ ਕਮਾਈ ਵਾਲੇ ਹੋਣ। ਸੋ ਜਦੋਂ ਚਿਖਾ ਬਲਦੀ ਹੁੰਦੀ ਗੁਰਮੁਖਾਂ ਦੀ, ਇਹ ਬਹੁਤ ਮਹਾਤਮਾ ਦੇ ਜੀਵਨ ਵਿੱਚ ਆਇਆ ਹੈ, ਸੁਣਿਆ ਵੀ ਹੈ ਅਤੇ ਪੜ੍ਹਿਆ ਵੀ। ਸੋ ਇਹ ਗੁਪਤ ਜਿਹੜਾ ਪਹਿਰਾ ਕਵੀ ਜੀ ਨੇ ਖਿੱਚੀ ਹੈ ਇਹ ਝਲਕ, ਇੱਥੋਂ ਤੱਕ ਸੋ ਇੱਧਰ ਮਹਾਰਾਜ ਸਾਹਿਬ ਜੀ ਬਾਲਾਸਰ ਸਾਹਿਬ ਵਾਲੇ ਸਥਾਨ 'ਤੇ ਜਦੋਂ ਮਾਤਾ ਜੀ ਬੈਠੇ ਹਨ ਤੰਬੂ ਵਿੱਚ ਸਰੀਰ ਕੋਲ, ਅਤੇ ਉਸ ਵੇਲੇ ਸਾਧ ਸੰਗਤ ਜੀ ਮਾਤਾ ਜੀ ਨੇ ਜਬ ਤਨ ਤਿਆਗਿਓ ਜਨਨੀ ਜਨ, ਜਦੋਂ ਸਰੀਰ ਛੱਡ ਦਿੱਤਾ ਮਾਤਾ ਜੀ ਨੂੰ ਅਨੁਭਵ ਹੋ ਗਿਆ ਉਸੇ ਵੇਲੇ, ਦਾਸਨ ਸੋ ਤਬ ਬਾਕ ਬਖਾਨਾ, ਦਾਸਾਂ ਦੇ ਤਾਂ ਹੀ ਤਦੋਂ ਉਸ ਵੇਲੇ ਮਾਤਾ ਜੀ ਸੇਵਕ ਜਿਹੜੇ ਸਿੱਖ ਕੋਲ ਨੇ ਉਹਨਾਂ ਦੇ ਤਾਂ ਹੀ ਮਾਤਾ ਜੀ ਨੇ ਕਹਿਣਾ ਕੀਤਾ ਹੈ, ਦੇਖੋ ਸਤਿਗੁਰ ਕੀ ਅਬ ਦੇਹੇ, ਇਹ ਭਾਈ ਗੁਰਸਿੱਖੋ ਸਤਿਗੁਰਾਂ ਦਾ ਸਰੀਰ ਵੇਖੋ ਕਾ ਭਲਾ, ਕੱਪੜਾ ਚੁੱਕ ਕੇ ਹੋਣਾ, ਪ੍ਰਾਣ ਨਹੀਂ ਜਾਨੇ ਮਨ ਇਹ, ਮੈਨੂੰ ਇਉਂ ਲੱਗਿਆ ਜਿਵੇਂ ਹੁਣ ਪ੍ਰਾਣ ਨਹੀਂ ਹੁੰਦੇ, ਸਤਿਗੁਰੂ ਜੀ ਚਲਾਣਾ ਕਰ ਗਏ ਹਨ ਹੁੰਦੇ ਨੇ। ਤਬ ਉਘਾਰ ਮੁਖਦਾਸ ਨਿਹਾਰਾ, ਤਦੋਂ ਸੇਵਕ ਨੇ ਸਿੱਖ ਨੇ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਵਸਤਰ ਲਾ ਕੇ ਸੋ ਵੇਖਣਾ ਕੀਤਾ, ਮੁਖਾਰਬਿੰਦ ਜਥਾ ਪ੍ਰਫੁੱਲਤ ਕਮਲ ਉਦਾਰਾ, ਸੋਹਣਾ ਮਹਾਰਾਜ ਜੀ ਦਾ ਚਿਹਰਾ ਲਾਲ ਲਾਲ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ, ਇਉਂ ਪੂਰਾ ਖਿੜਿਆ ਹੋਇਆ ਹੈ। ਮ੍ਰਿਤਕ ਚਿੰਨ ਇੱਕ ਪ੍ਰਾਣ ਨਾ ਆਵਤ, ਸਰੀਰ ਛੱਡਣ ਦੀ ਇੱਕੋ ਇੱਕ ਨਿਸ਼ਾਨੀ ਹੈ ਵੀ ਇੱਕ ਸਵਾਸ ਨਹੀਂ ਆ ਰਹੇ, ਪ੍ਰਾਣ ਨਹੀਂ ਮਹਾਰਾਜ ਜੀ ਦੇ ਵਗ ਰਹੇ। ਅਪਰ ਪ੍ਰਭਾ ਤਿਮ ਹੀ ਦ੍ਰਿਸ਼ਟਾਵਤ, ਬਾਕੀ ਜਿਹੜੀ ਸਰੀਰ ਦੀ ਕ੍ਰਾਂਤੀ ਹੈ ਸ਼ੋਭਾ ਉਹ ਨਹੀਂ ਘਟੀ, ਉਹ ਉਸੇ ਤਰ੍ਹਾਂ ਹੀ ਪ੍ਰਫੁੱਲਤ ਆ, ਕੋਈ ਅੰਗ ਕਿਸੇ ਤਰ੍ਹਾਂ ਢਿੱਲਾ ਨਹੀਂ ਪਿਆ, ਸਰੀਰ ਦਾ ਕੋਈ ਅੰਗ ਮੁੜਿਆ ਨਹੀਂ ਹੈ। ਬਾਹਰੋਂ ਬਦਨ ਸ਼ਾਦਨ ਕਰਿਓ, ਫਿਰ ਸਿੱਖ ਨੇ ਜਦੋਂ ਪਤਾ ਲੱਗ ਗਿਆ ਅਤੇ ਮਹਾਰਾਜ ਜੀ ਦਾ ਮੁਖਾਰਬਿੰਦ ਢੱਕ ਦਿੱਤਾ ਹੈ, ਸਭ ਕੇ ਦ੍ਰਿਗ ਪੂਰਨ ਜਲ ਢਰਿਓ, ਉਸ ਵੇਲੇ ਸਾਰਿਆਂ ਦੇ ਨੇਤਰਾਂ ਵਿੱਚ ਜਲ ਆ ਗਿਆ ਬੈਰਾਗ ਦਾ। ਰੁਦਤ ਭਏ ਜਬ ਅੰਤਰ ਸਾਰੇ, ਜਦੋਂ ਸਿੱਖਾਂ ਨੇ ਅੰਦਰ ਤੰਬੂ ਦੇ ਵਿਰਾਗ ਕੀਤਾ ਹੈ, ਵਹਿਰ ਪੌਰ ਪਰ ਸੁਣੀ ਪੁਕਾਰੇ, ਵਾਰ ਵੀ ਸੰਗਤਾਂ ਨੂੰ ਇਹ ਆਵਾਜ਼ ਸੁਣ ਗਈ ਹੈ, ਜਾਨਿਓ ਸਭਨ ਸਮਾਵਤ ਭਏ, ਸਾਰਿਆਂ ਨੇ ਸਮਝ ਲਿਆ ਵੀ ਮਹਾਰਾਜ ਜੋਤੀ ਜੋਤ ਸਮਾ ਗਏ ਹਨ। ਆਪਣ ਪੁਰੀ ਕੋ ਪ੍ਰਾਪਤ ਥੇ, ਆਪਣੀ ਪੁਰੀ ਨੂੰ ਮਹਾਰਾਜ ਸੱਚਖੰਡ ਨੂੰ ਚਲੇ ਗਏ ਹਨ। ਸਿਮਰਤ ਸਤਨਾਮ ਸਹਿ ਸਹਿ ਸ਼ੋਕਾ, ਸੰਗਤਾਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੀਆਂ ਅਤੇ ਮਨ ਵਿੱਚ ਅਫਸੋਸ ਵੀ ਹੋਇਆ ਹੈ। ਹੋਤੇ ਪੌਰ ਪਰ ਜੇ ਤੱਕ ਲੋਕਾ, ਜਿੰਨੀ ਕੁ ਸੰਗਤ ਸੀ ਦਰਵਾਜ਼ੇ 'ਤੇ ਉਸ ਵੇਲੇ ਉੱਥੇ ਇਕੱਠੀ ਹੋਈ, ਸੁਣ ਜੈ ਸਿੰਘ ਕੋ ਦੂਤ ਸਿਧਾਰਿਓ, ਸੁਣ ਕੇ ਰਾਜਾ ਜੈ ਸਿੰਘ ਦਾ ਜਿਹੜਾ ਦੂਤ ਆਇਆ ਸੀ ਸੁਨੇਹਾ ਲੈ ਕੇ ਜਾਣ ਵਾਲਾ, ਜਦੋਂ ਉਹਨੂੰ ਪਤਾ ਲੱਗਾ ਖਬਰ ਮਿਲੀ ਹੈ ਅਤੇ ਉਸੇ ਵੇਲੇ ਉਹਨੇ ਉੱਥੋਂ ਸੋ ਸਾਧ ਸੰਗਤ ਜੀ ਚੱਲਣਾ ਕੀਤਾ ਹੈ। ਜਾਏ ਪਾਸ ਤਿਸ ਭੇਵ ਉਚਾਰਿਓ, ਸੋ ਰਾਜੇ ਜੈ ਸਿੰਘ ਦੇ ਕੋਲ ਬੰਗਲੇ ਦੇ ਵਿੱਚ ਜਾ ਕੇ ਉਹਦੇ ਸਾਰਾ ਭੇਤ ਦੱਸ ਦਿੱਤਾ ਵੀ ਮਹਾਰਾਜ ਜੀ ਸਮਾ ਗਏ ਹਨ। ਨਿਰਿਪ ਸੁਣ ਛੋਕ ਵਿਸਾਲ ਪਾਇਓ, ਰਾਜੇ ਨੂੰ ਵੀ ਇੱਕਦਮ ਸੱਲ ਵੱਜਿਆ, ਬੜਾ ਸ਼ੋਕ ਮਨ ਵਿੱਚ ਪੈਦਾ ਹੋਇਆ ਹੈ। ਸਿਮਰ ਸਿਮਰ ਗੁਰਗੁਣ ਪੁਛਤਾਇਓ, ਮਹਾਰਾਜ ਜੀ ਦੇ ਸੋਹਣੇ ਗੁਣ ਚੇਤੇ ਕਰ ਕਰਕੇ ਪਛਤਾ ਰਿਹਾ, ਬੜੇ ਸੱਚੇ ਪਾਤਸ਼ਾਹ ਜੀ ਆਨੰਦ ਦਿੰਦੇ ਸੀ, ਬੜੇ ਮਹਾਨ ਸਨ, ਮੈਨੂੰ ਨਿਹਾਲ ਕੀਤਾ, ਮੇਰੀ ਬੇਨਤੀ ਸੁਣ ਕੇ ਇੱਥੇ ਆਏ। ਸਾਹੋ ਨਿਕਟ ਸੁਧ ਤਬ ਪਹੁੰਚਾਈ, ਉਸ ਵੇਲੇ ਔਰੰਗਜ਼ੇਬ ਦੇ ਕੋਲ ਬਾਦਸ਼ਾਹ ਦੇ, ਜਿਵੇਂ ਉਹਨੇ ਕਿਹਾ ਸੀ ਕਿ ਮੈਨੂੰ ਉਸੇ ਵੇਲੇ ਖਬਰ ਦੇਣੀ ਹੈ, ਰਾਜੇ ਜੈ ਸਿੰਘ ਨੇ ਸੋ ਖਬਰ ਜਿਹੜੀ ਆ ਉਸੇ ਵੇਲੇ ਰਾਤ ਦੇ ਤੀਜੇ ਪੈਰ ਭੇਜ ਦਿੱਤੀ ਹੈ। ਜਾਮ ਜਾਮਨੀ ਤੀਨ ਬਿਤਾਈ, ਤਿੰਨ ਪੈਰ ਰਾਤ ਉਸ ਵੇਲੇ ਲੰਘੀ ਸੀ, ਇੱਕ ਪੈਰ ਬਾਕੀ ਰਹਿ ਗਈ ਸੀ। ਸੁਣ ਕੈ ਸੁੱਧ ਤਗੀਦ ਪੁੰਨ ਕਰੀ। ਸੁਣ ਕੇ ਔਰੰਗੇ ਨੇ ਇਹ ਖਬਰ ਉਸ ਵੇਲੇ ਆਪਣੇ ਵੱਲੋਂ ਇਹ ਤਾਗੀਦ ਕੀਤੀ ਆ ਉਸ ਮਨੁੱਖ ਨੂੰ, ਖਬਰ ਦੇਣ ਵਾਲੇ ਨੂੰ। ਮੁੜਦਿਆਂ ਮੈਂ ਆਵਾਂ ਚੱਲ ਕਰ ਜਿਸ ਘਰੀ, ਜਿਸ ਵੇਲੇ ਮੈਂ ਚੱਲ ਕੇ ਆ ਜਾਵਾਂਗਾ ਉੱਥੇ ਪਹੁੰਚਾਂਗਾ ਉਸ ਵੇਲੇ, ਤਬ ਕਰਨੋ ਸਸਕਾਰ ਸਰੀਰ। ਉਸ ਵੇਲੇ ਮਹਾਰਾਜ ਜੀ ਦੇ ਸਰੀਰ ਦਾ ਸਸਕਾਰ ਕਰਨਾ ਹੈ, ਮੇਰੇ ਆਉਣ ਤੋਂ ਪਹਿਲਾਂ ਬਿਨਾਂ ਨਹੀਂ ਕਿਸੇ ਨੇ ਕਰਨਾ ਹੈ। ਬਾਲ ਗੁਰੂ ਹਰਿ ਕ੍ਰਿਸ਼ਨ ਸਤੀਰ, ਜਿਹੜੇ ਬਾਲ ਗੁਰੂ ਹੋਏ ਨੇ ਸੋ ਗੁਰੂ ਹਰਿ ਕ੍ਰਿਸ਼ਨ ਜੀ ਧੀਰਜ ਧਾਰੀ, ਉਹਨਾਂ ਦੇ ਸਰੀਰ ਦਾ ਜਿਹੜਾ ਸਸਕਾਰ ਆ ਮੇਰੇ ਆਏ ਤੋਂ ਬਿਨਾਂ ਨਹੀਂ ਕਰਨਾ ਹੈ। ਨਿਰਿਪ ਕੋ ਆਨ ਸਕਲ ਸਮਝਾਈ, ਉਹ ਮਨੁੱਖ ਨੇ ਮੁੜ ਕੇ ਆ ਰਾਜੇ ਨੂੰ ਇਹ ਔਰੰਗਜ਼ੇਬ ਦੀ ਕੀਤੀ ਤਾਗੀਦ ਜਿਹੜੀ ਸਾਰੀ ਚੰਗੀ ਤਰ੍ਹਾਂ ਦੱਸੀ ਹੈ ਕਿ ਬਾਦਸ਼ਾਹ ਨੇ ਇਉਂ ਕਿਹਾ ਹੈ। ਸ਼ਾਹੋ ਆਪ ਸੋਂ ਇਮ ਫੁਰਮਾਈ, ਕਿ ਬਾਦਸ਼ਾਹ ਨੇ ਆਪ ਜੀ ਦੇ ਤਾਈਂ ਇਹ ਤਾਗੀਦ ਕੀਤੀ ਹੈ। ਸੁਣ ਜੈ ਸਿੰਘ ਗਇਓ ਤਤਕਾਲ, ਸੁਣ ਕੇ ਜੈ ਸਿੰਘ ਰਾਜਾ ਉਸੇ ਵੇਲੇ ਪਹਿ ਰਾਤ ਰਹਿੰਦੀ ਤੋਂ ਉੱਠ ਕੇ ਇਸ਼ਨਾਨ ਕਰਕੇ ਉੱਥੇ ਪਹੁੰਚਿਆ ਹੈ। ਅੰਮ੍ਰਿਤ ਵੇਲਾ ਹੁਤੋ ਵਿਸਾਲ, ਜਿਸ ਵੇਲੇ ਅੰਮ੍ਰਿਤ ਵੇਲਾ ਸੀ ਪਹਿ ਰਾਤ ਰਹਿੰਦੀ ਸੀ। ਜਾਏ ਪੌਰ ਪਰ ਬੈਠਿਓ ਸੋਏ, ਜਾ ਕੇ ਰਾਜਾ ਦਰਵਾਜ਼ੇ 'ਤੇ ਮਹਾਰਾਜ ਜੀ ਦੇ ਕੋਲ ਬੈਠ ਗਿਆ ਧਰਤੀ 'ਤੇ ਭੁੰਜੇ। ਆਏ ਅਪਰ ਬੈਠਾ ਸਭ ਕੋਏ, ਹੋਰ ਕੋਈ ਵੀ ਸੰਗਤਾਂ ਸ਼ਹਿਰ ਵਿੱਚੋਂ ਗਰੀਬ ਅਮੀਰ ਜਿਵੇਂ ਜਿਵੇਂ ਪਤਾ ਲੱਗਦਾ ਸਤਿਗੁਰੂ ਜੀ ਦੇ ਸਰੀਰ ਕੋਲ ਆ ਕੇ ਰਾਜੇ ਦੇ ਕੋਲ ਬੈਠੀ ਜਾ ਰਹੇ ਹਨ। ਸਿਉਂ ਇਉਂ ਸਾਧ ਸੰਗਤ ਜੀ ਪ੍ਰਸੰਗ ਆਇਆ ਸਤਿਗੁਰੂ ਜੀ ਦੇ ਚਲਾਣੇ ਕਰਨ ਦਾ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਆਪ ਸੰਗਤ ਨੇ, ਸੋ ਮਤ ਬਖਸ਼ਣੀ ਜੀ। ਸੁਣ ਜੈ ਸਿੰਘ ਗਇਓ ਤਤਕਾਲ, ਅੰਮ੍ਰਿਤ ਵੇਲਾ ਹੁਤੋ ਵਿਸਾਲ, ਜਾਏ ਪੌਰ ਪਰ ਬੈਠਿਓ ਸੋਏ, ਆਏ ਅਪਰ ਬੈਠਾ ਸਭ ਕੋਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।